गुरु नानक पद पंकज सिमरो अंगद दुख गुर अमर दास हृदनित श्री गुरु रामदास गुण गुरुवर जन विघ्नन के विघ्नन हर गोबिंद शुभ मत श्री हर राय नमो नमो कर श्री हर कृष्ण मनाओ तेग बहादुर परम
कृपाला
वाहे गुरु परम
कृपाला
श्री गुरु गोबिंद सिंह
बिसाला
करो तरा पर पुन पुन
सीसा
वाहिगुरु पुन
पुन सीसा
बंदो बार बार
जगदीसा
एकंकार सतगुरु तेह प्रसाद
सच होए
वाहे गुरु जी की
फतेह है विघ्न विनाशन सोए
जिसमह अमृत ज्ञान है मानक भगत वैराग गुरु ग्रंथ साहिब उदत बंदो कर
अनुराग
गुरु ग्रंथ साहिब उदद बंदो कर अनुराग
मीरियां पीरियां दे मालक दी कथा परमेश्वर दी कथा है गुरु खालसा जी ए ना जाण्यो कोई साधारण कथा है साधारण कथावां संसार दे जीयां दियां लोकां दियां हुंदियां ए परमेश्वर दी कथा गुरु हरगोबिंद साहब जी दी कथा काल पुरख दी कथा है सब ते उत्तम हर की कथा इस कथा तो उत्तम कुछ होर कथा हो ही नहीं सकती तो महाराज छेवें पातशाह जी दी कथा आप जी सरवण कर रहे हो धन गुरु हरगोबिंद साहब मालवे दे इलाके दे जीआं दा कल्याण करके दुआबे दे इलाके च करतारपुर साहब नगर जो महाराज जी दे वड्डियां दा वसाया नगर है करतारपुर साहब जिथे सतगुरु जी दा सारा परिवार सी इथे आए ने करतारपुर साहब दी संगत ने महाराज जी दा बड़ा अदब सन्मान कीता बाहर आके सारी संगत ने गुरदेव नू जियो आया कहा गरीब नवाज पातशाह दे दर्शन कीते फुल्लां दीआं मड़ावां गुंद के लिया के गुरदेव नू भेटा कीतियां खालसा जी 32 प्रकार दी पूजा हुंदी अपने इष्ट दी 32 प्रकार दी पूजा हुंदी है जेदे विचों एक प्रकार ए भी अपने मालक नू फुल्लां दे सेहरे भेट करने महाराज गरीब नवाज पातशाह ते फुल्लां दी वरखा कर पुष्प भेट करने ए सब पूजा दे प्रकार हन अमृत वेले महाराज जी दी आसन लाउने आ पहला थड़े दा इशनान कराया जांदा कच्ची लस्सी दे नाल भी इशनान कराउंदे दुध पा के पानी च कईआं नू ए भी चुभदा है एखो जी दुध डोली जांदे है इहदा किसे गरीब नू दे देना चाहिए किहने रोकिआ भाई दया करो तुसीं एहो जे बंदे जेडे दोधी दा काम भी करदे आ ना घर च डंगर पशु रखे है ते किलो दा चार चार किलो बना के वेचदे आ ते उपदेश ए देंदे हुंदे वेखो जी किवें गुरु घर दे विच पाणी च दुध पा के लस्सी नाल इशनान करवाउंदे आप दान नहीं करन आप ना देहे चुरू भर पानी ते कहिंदे जी इहदे च की भला कोई सैंस है ਇਹ ਤਰਕ ਕੁਤਰਕ ਕਰਦੇ। ਸਾਡੇ ਸਾਹਿਬ ਜੀ ਦੇ ਦਰ ਘਰ ਦੀ ਮਰਿਆਦਾ ਸਾਡੇ ਵੱਡਿਆਂ ਨੇ ਚਲਾਈ, ਭਾਵੇਂ ਕਿ ਕੋਈ ਸਾਇੰਸ ਦੇ ਤੌਰ ਤੇ ਦਿੰਦੇ ਆ ਜਵਾਬ ਵੀ ਸੰਗੇ ਮਰਮਰ ਚਿੱਟਾ ਰਹਿੰਦਾ ਜੀ, ਕੀੜੀਆਂ ਨੀ ਆਉਂਦੀਆਂ, ਪਰ ਅਸੀਂ ਨੀ ਕਿਸੇ ਨੂੰ ਲੋਜਕ ਦੇਣਾ ਕੋਈ। ਇਹ ਤਾਂ ਸਾਡੇ ਸਾਹਿਬ ਦੇ ਘਰ ਦੀ ਮਰਿਆਦਾ ਵੱਡਿਆਂ ਚਲਾਈ ਹੈ, ਸਾਨੂੰ ਨਹੀਂ ਪਤਾ ਵੀ ਇਹਦੇ ਨਾਲ ਕੀ ਹੁੰਦਾ, ਅਸੀਂ ਤਾਂ ਕਰਨੀ ਹੈ ਸੇਵਾ। ਮਹਾਰਾਜ ਜੀ ਦਾ ਇਸ਼ਨਾਨ ਉਹ ਕਰਾਉਣਾ ਤਖਤ ਦਾ, ਕਿਉਂਕਿ ਸਤਿਗੁਰੂ ਜੀ ਦੇ ਪਾਵਨ ਸਵਾਰਿਆਂ ਦਾ ਪ੍ਰਕਾਸ਼ ਹੋਣਾ। ਕਿਉਂਕਿ ਜੇ ਤਰਕ ਕਰੀ ਜਾਓਗੇ, ਤਰਕ ਤਾਂ ਰਹਿਣ ਨਹੀਂ ਦਿੰਦੀ ਕੁਝ ਵੀ, ਤਰਕ ਤੇ ਸਾਰਾ ਕੁਝ ਹੀ ਖਤਮ ਕਰ ਦਿੰਦੀ, ਸਮਾਪਤ ਕਰ ਦਿੰਦੀ ਹੈ। ਤਰਕ ਨੇ ਕਿਹੜਾ ਕੁਝ ਛੱਡਣਾ ਪੱਲੇ। ਇੱਕ ਬੱਚਾ ਮਾਂ ਬਾਪ ਦੇ ਸਾਹਮਣੇ ਖਲੋ ਕੇ ਬੋਲਣ ਲੱਗ ਪਏ 18-19-20 ਸਾਲਾਂ ਦਾ ਹੋ ਜਾਏ, ਮਾਂ ਪਿਓ ਕਹਿਣ ਭਾਈ ਇਹ ਕਿਉਂ ਕਰਦਾ, ਅਸੀਂ ਤੇਰੇ ਮਾਈ ਬਾਪ ਆ, ਉਹ ਪੁੱਛੇ ਵੀ ਤਰਕ ਕਰੇ ਮਾਂ ਪਿਓ ਤੇ, ਤਰਕ ਕਰਕੇ ਕਹੇ ਵੀ ਦੱਸੋ ਵੀ ਇਹਦਾ ਕੀ ਪ੍ਰਮਾਣ ਹੈ ਵੀ ਤੁਸੀਂ ਮੇਰੇ ਮਾਂ ਪਿਓ ਹੋ। ਉਹ ਕਹਿਣ ਅਸੀਂ ਤੈਨੂੰ ਜਨਮਿਆ ਹੈ, ਆਹ ਸਾਡੇ ਕੋਲ ਪ੍ਰਮਾਣ ਹੈ, ਸਬੂਤ ਹੈ, ਤੂੰ ਸਾਡੇ ਤਨ ਤੋਂ ਪੈਦਾ ਹੋਇਆ, ਤਾਂ ਸਾਡਾ ਪੁੱਤ ਹੈ, ਹੁਣ ਤੇਰੀ ਜ਼ਿੰਮੇਵਾਰੀ ਆ ਵੀ ਬੁਢੇਪੇ 'ਚ ਤੁਸੀਂ ਸਾਡੀ ਸੇਵਾ ਕਰਨੀ ਹੈ। ਉਹ ਕਹਿੰਦਾ ਪਸ਼ੂ ਵੀ ਇਹ ਕੰਮ ਕਰਦੇ ਆ, ਬੱਚੇ ਤਾਂ ਉਹ ਵੀ ਪੈਦਾ ਕਰਦੇ ਪਾਲਦੇ ਆ। ਕਦੇ ਵੇਖਿਆ ਕਿਸੇ ਪਸ਼ੂ ਦੇ ਜਾਨਵਰ ਦੇ ਬੱਚੇ ਨੇ ਆਪਣੇ ਬਜ਼ੁਰਗ ਹੋਏ ਪਸ਼ੂ ਦੀ ਸੇਵਾ ਕੀਤੀ ਹੋਵੇ? ਤਰਕ ਕਹੇਗਾ ਨਾ। ਕਦੇ ਵੇਖਿਆ ਕਿਸੇ ਜਾਨਵਰ ਨੇ, ਕਿਸੇ ਪਸ਼ੂ ਨੇ ਆਪਣੇ ਕਿਸੇ ਬਜ਼ੁਰਗ ਪਸ਼ੂ ਦੀ ਸੇਵਾ ਕੀਤੀ ਹੋਵੇ? ਉਹ ਵੀ ਜੰਮਦੇ ਆ, ਪਾਲਦੇ ਆ, ਤੁਰ ਜਾਂਦੇ ਆ। ਤੁਸੀਂ ਵੀ ਪਾਲ ਦਿੱਤਾ, ਜੰਮ ਲਿਆ, ਹੁਣ ਸਾਡੀ ਕੋਈ ਜ਼ਿੰਮੇਵਾਰੀ ਥੋੜੀ ਆ ਵੀ ਅਸੀਂ ਤੁਹਾਨੂੰ ਸਾਂਭੀਏ, ਤੁਸੀਂ ਆਪਣਾ ਆਪ ਸਾਂਭੋ, ਅਸੀਂ ਆਪਣਾ ਆਪ ਸਾਂਭਨੇ। ਵਿਦੇਸ਼ਾਂ 'ਚ ਇਹੀ ਕੁਝ ਹੁੰਦਾ, 18 ਸਾਲ ਦੇ ਜਵਾਕ ਹੋ ਜਾਣ, ਉਹ ਕਹਿੰਦੇ ਚੱਲ ਭਾਈ ਤੁਸੀਂ ਹੁਣ ਆਪਣਾ ਘਰ ਸਾਂਭੋ, ਅਸੀਂ ਆਪਣਾ ਸਾਂਭਦੇ ਹਾਂ। ਕਦੇ ਕਿਤੇ ਸਾਲ ਛਮਾਈ ਹਾਏ ਹੈਲੋ ਕਹਿਣ ਆ ਜਾਂਦੇ ਆ। ਤੋ ਸਾਡੇ ਦੇਸ਼ ਦੀ ਜਿਹੜੀ ਸੰਸਕ੍ਰਿਤੀ ਹੈ ਨਾ, ਇੱਥੇ ਜੇ ਕਵਿਤਾ ਵੀ ਪੰਜਾਬੀ ਦੇ ਕਵੀ ਉਚਾਰਦੇ ਹੈ ਤਾਂ ਉਹ ਬੜੀ ਭਾਵਨਾ ਪੂਰਵਕ ਕਵਿਤਾ ਉਚਾਰਨ ਕਰਕੇ ਕਹਿੰਦੇ ਹੈ ਕਿ ਮਾਂ ਜਿਹਾ ਕਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ, ਕਿ ਮਾਂ ਜਿਹਾ ਛਾਂ ਵਾਲਾ ਬੂਟਾ ਨਹੀਂ ਮੈਨੂੰ ਕਿਤੇ ਦਿਸਦਾ, ਜਿਹਦੇ ਕੋਲੋਂ ਰੱਬ ਨੇ ਛਾਂ ਉਧਾਰੀ ਲੈ ਕੇ ਸਵਰਗਾਂ ਦੀ ਰਚਨਾ ਕੀਤੀ ਹੈ। ਇਹ ਕੇਵਲ ਸਾਡੇ ਦੇਸ਼ ਦੀ ਸੰਸਕ੍ਰਿਤੀ ਹੈ। ਹੁਣ ਜੇ ਕੋਈ ਤਰਕ ਕਰੇ, ਤਰਕ ਨੇ ਤਾਂ ਕਹਿਣਾ ਮਾਂ ਪਿਓ ਦੀ ਸੇਵਾ ਦੀ ਕੀ ਲੋੜ ਹੈ, ਜਾਨਵਰ ਕਿਹੜਾ ਕਰਦੇ, ਉਹ ਵੀ ਪਾਲਦੇ ਆ। ਇਹ ਸਾਡੀ ਭਾਵਨਾ ਹੈ, ਸਾਡੇ ਮਾਤਾ ਪਿਤਾ ਨੇ ਇਹਨਾਂ ਸਾਡੀ ਪਰਵਰਿਸ਼ ਕਰਨ ਲਈ ਬੜੀ ਵੱਡੀ ਘਾਲਣਾ ਘਾਲੀ ਹੈ। ਜੇ ਹੁਣ ਇਹ ਬਿਰਧ ਹੋਏ ਤੇ ਸਾਡੀ ਜ਼ਿੰਮੇਵਾਰੀ ਬਣਦੀ, ਅਸੀਂ ਇਹਨਾਂ ਦੀ ਸੰਭਾਲ ਕਰੀਏ। ਤੋ ਉੱਥੇ ਤਰਕ ਤਾਂ ਨਹੀਂ ਕੰਮ ਕਰਦੀ, ਤਰਕ ਤਾਂ ਸਾਰਾ ਕੁਝ ਖਤਮ ਕਰ ਦੇਗੀ। ਜਿਦਨ ਦੀ ਇਹ ਤਰਕ ਹੋਣ ਲੱਗੀ ਆ, ਪੰਜਾਬ 'ਚ ਬਿਰਧ ਆਸ਼ਰਮ ਖੁੱਲਣ ਲੱਗ ਪਏ ਆ। ਜਦੋਂ ਦੀਆਂ ਇਹ ਤਰਕਾਂ ਕੁਤਰਕਾਂ ਚੱਲੀਆਂ, ਬਿਰਧ ਆਸ਼ਰਮ ਪੰਜਾਬ 'ਚ ਖੁੱਲਣ ਲੱਗ ਪਏ। ਉਹ ਪੰਜਾਬ ਦੀ ਧਰਤੀ ਤੇ ਜਿੱਥੇ ਪਿਤਾ ਜੋ ਹੁਕਮ ਕਰ ਦਿੰਦਾ ਬੱਚਾ ਸਤ ਬਚਨ ਕਰਕੇ ਉਸ ਪਹਿਰੇ ਤੇ ਉਸ ਬਚਨ ਦੇ ਉੱਤੇ ਪੂਰਾ ਖਰਾ ਉਤਰਦਾ, ਉੱਥੇ ਉਸ ਪੰਜਾਬ ਦੇ ਖਿੱਤੇ 'ਚ, ਪੰਜਾਬ ਦੀ ਧਰਤੀ ਤੇ, ਗੁਰੂ ਪੀਰਾਂ ਦੀ ਧਰਤੀ ਤੇ ਬਿਰਧ ਆਸ਼ਰਮ ਖੁੱਲਣ, ਬੜੀ ਵੱਡੀ ਨਮੋਸ਼ੀ ਦੀ ਗੱਲ ਹੈ। ਉਹਨਾਂ ਲੋਕਾਂ ਦੀ ਦੇਣ ਹੈ ਜਿਹੜੇ ਕਹਿੰਦੇ ਲੋਜਕ ਦੱਸੋ ਇਹਦੇ 'ਚ ਲੋਜਕ ਕੀ ਹੈ, ਹਰ ਗੱਲ ਪਿੱਛੇ ਲੋਜਕ ਵੇਖਦੇ ਹੈ। ਲੋਜਕ ਆ ਬੜਾ ਵੱਡਾ ਪ੍ਰਸਿੱਧ ਕਾਮਰੇਡ ਵਿਦਵਾਨ ਹੋਇਆ ਜਿਹਨੂੰ ਮਾਰਕਸ ਕਹਿੰਦੇ ਹੈ। ਮਾਰਕਸ ਨੇ ਜਦੋਂ ਬਹੁਤ ਪ੍ਰਚਾਰ ਕੀਤਾ ਤੇ ਉਹਦੇ ਪ੍ਰਭਾਵ ਥੱਲੇ ਬੜੀ ਦੁਨੀਆਂ ਆਈ ਪੂਰੇ ਇਲਾਕੇ ਵਿੱਚ, ਰੋਮ ਦੀ ਸਾਰੀ ਸਭਿਅਤਾ ਉਹਦੇ ਅੰਦਰ ਆ ਗਈ। ਤਾਂ ਉਸ ਵੇਲੇ ਉਹਦੇ ਚੇਲੇ ਨੇ ਜਾ ਕੇ ਮਾਰਕਸ ਨੂੰ ਪੁੱਛਿਆ, ਕਹਿਣ ਲੱਗਾ ਜੀ ਜੇ ਘਰ ਦੇ ਵਿੱਚ ਘੋੜੀ ਜਿਵੇਂ ਮੇਰੇ ਕੋਲ ਪਹਿਲਾਂ ਬੁੱਢੀ ਹੋ ਗਈ ਹੈ, ਉਹਨੂੰ ਕੱਢ ਕੇ ਮੈਂ ਹੁਣ ਕੋਈ ਨਵੀਂ ਘੋੜੀ, ਉਹਦੀ ਵਛੇਰੀ ਜਵਾਨ ਹੋ ਗਈ, ਉਹਦੇ ਤੇ ਸਵਾਰ ਹੋ ਜਾਇਆ ਕਰਾਂ, ਉਹਨੂੰ ਕੱਢ ਦਿਆਂ। ਉਹਨੇ ਆਖਿਆ ਹਾਂ, ਜੇ ਉਹ ਕੰਮ ਨਹੀਂ ਆਉਂਦੀ ਉਹਨੂੰ ਕੱਢ ਦੇ ਤੋਰ ਦੇ, ਜੇ ਉਹ ਬੁੱਢੀ ਹੋ ਗਈ ਹੈ ਤਾਂ। ਉਹਨੇ ਗੱਲ ਪੁੱਛੀ ਸੀ ਆਪਣੀ ਮਾਤਾ ਬਾਬਤ ਵੀ ਘਰ ਦੇ ਵਿੱਚ ਮਾਤਾ ਬੁੱਢੀ ਹੋ ਗਈ, ਹੁਣ ਕੋਈ ਕੰਮ ਕਾਰ ਕਰਦੀ ਨਹੀਂ, ਬਾਂਹ ਫੜੀ ਕਹਿੰਦਾ ਚੱਲ ਤੁਰਦੀ ਬਣ, ਹੁਣ ਘਰ ਵਾਲੀ ਮੇਰੀ ਹੈ, ਉਹ ਆਪੇ ਘਰ ਸਾਂਭੇਗੀ, ਜਦੋਂ ਇਹ ਬੁੱਢੀ ਹੋ ਗਈ ਇਹਨੂੰ ਤੋਰ ਦਿਆਂਗਾ, ਅੱਗੇ ਹੋਰ ਵੇਖਾਂਗੇ। ਤੋ ਸਾਰੀ ਸਭਿਅਤਾ ਉਹਨੇ ਵਿਗਾੜ ਕੇ ਰੱਖ ਦਿੱਤੀ, ਉਹ ਤਾਂ ਉਹ ਲੋਕਾਂ ਦੀ ਸਾਰੀ ਸਭਿਅਤਾ ਖਤਮ ਹੋ ਗਈ, ਮੁੜ ਕੇ ਸਾਡੇ ਵਾਲਿਆਂ ਨੇ ਉਹ ਮੋਢਾ ਚੁੱਕ ਲਿਆ, ਉਸ ਰਾਹ ਤੇ ਤੁਰ ਪਏ। ਤੋ ਹਰ ਗੱਲ ਦੇ ਉੱਤੇ ਤਰਕ ਕੁਤਰਕ ਨਹੀਂ ਹੁੰਦੀ, ਲੋਜਕ ਨਾਲ ਹੀ ਨਹੀਂ ਸਾਰਾ ਕੁਝ ਸਿੱਧ ਹੁੰਦਾ। ਜਿਹੜੀ ਗੁਰਦੇਵ ਦੀ ਇਹ ਸੇਵਾ ਕਰਨੀ ਹੈ, ਨਮਸਕਾਰ ਕਰਨੀ, ਮਹਾਰਾਜ ਜੀ ਨੂੰ ਬੁਰਮਾਲੇ ਭੇਟ ਕਰਨੇ, ਚੰਦੋਆ ਤਾਣਨਾ, ਗੁਰਦੇਵ ਨੂੰ ਚਬਰ ਸਾਹਿਬ ਚਲਾਉਣਾ, ਇਹ ਸਾਡੀ ਭਾਵਨਾ ਕਿ ਗੁਰਦੇਵ ਜੀ ਪ੍ਰਗਟ ਗੁਰਾਂ ਦੀ ਦੇਹ ਨੇ। ਤਰਕ ਨੇ ਤਾਂ ਕਹਿਣਾ ਗੁਰੂ ਸਾਹਿਬ ਨੂੰ ਭਲਾ ਗੁਰਬਾਣੀ ਨੂੰ ਰੁਮਾਲਿਆਂ ਦੀ ਕੀ ਲੋੜ ਹੈ, ਮਹਾਰਾਜ ਜੀ ਨੂੰ ਕੋਈ ਠੰਡ ਲੱਗਦੀ ਹੈ, ਗਰਮੀ ਲੱਗਦੀ ਹੈ, ਸਾਡੀ ਭਾਵਨਾ ਗੁਰਦੇਵ ਜੀ ਦਾ ਸਵਰੂਪ ਪ੍ਰਗਟ ਗੁਰਾਂ ਕੀ ਦੇਹ, ਦਸਾਂ ਪਾਤਸ਼ਾਹੀਆਂ ਦੀ ਜੋਤ ਹੈ, ਅਸੀਂ ਆਪਣੀ ਭਾਵਨਾ ਨਾਲ ਗੁਰਦੇਵ ਦੀ ਪੂਜਾ ਕਰਦੇ। ਤੋ ਇਹ ਪੂਜਾ ਦੇ ਪ੍ਰਕਾਰ ਨੇ, ਤਰਕ ਕੁਤਰਕ ਨਹੀਂ ਸਾਰਾ ਕੁਝ ਹੁੰਦੀ। ਹਾਂ, ਕਿਤੇ ਲੋੜ ਪਵੇ ਉੱਥੇ ਵਿਵੇਕ ਬੁੱਧੀ ਨਾਲ ਵਿਚਾਰ ਜ਼ਰੂਰ ਕਰ ਲੈਣੀ ਚਾਹੀਦੀ ਹੈ। ਖਾਲਸੇ ਨੂੰ ਮਹਾਰਾਜ ਨੇ ਵਿਚਾਰ ਦਿੱਤੀ ਆ, ਤਰਕ ਨਹੀਂ ਦਿੱਤੀ। ਦੱਸੋ ਅਰਦਾਸ ਵਿੱਚ ਕਦੇ ਕਿਸੇ ਨੇ ਮੰਗਿਆ ਜੀ ਬਖਸ਼ੋ ਖਾਲਸੇ ਨੂੰ ਤਰਕ ਦਾਨ? ਰੋਜ਼ ਗੁਰੂ ਘਰਾਂ 'ਚ ਅਰਦਾਸਾਂ ਹੁੰਦੀਆਂ, ਕਦੇ ਕਿਸੇ ਨੇ ਗੁਰੂ ਘਰ ਵਿੱਚ ਅਰਦਾਸ ਕਰਕੇ ਕਿਹਾ ਜਦੋਂ ਮੰਗ ਮੰਗਦੇ ਹਾਂ ਵੀ ਮਹਾਰਾਜ ਖਾਲਸੇ ਨੂੰ ਤਰਕ ਦਾਨ ਦਿਓ, ਰੋਜ਼ ਕੀ ਮੰਗਦੇ ਹਾਂ ਮਹਾਰਾਜ ਖਾਲਸੇ ਨੂੰ ਵਿਵੇਕ ਦਾਨ ਦੀ ਦਾਤ ਬਖਸ਼ੋ। ਗੁਰਬਾਣੀ ਵਿੱਚ ਕਿਤੇ ਮਹਾਰਾਜ ਜੀ ਨੇ ਨਹੀਂ ਕਿਹਾ ਵੀ ਗੁਰੂ ਭਰ ਪਾਤਸ਼ਾਹ ਕੋਲੋਂ ਕਾਲ ਪੁਰਖ ਕੋਲੋਂ ਤਰਕ ਮੰਗਣਾ। ਗੁਰਬਾਣੀ ਵੀ ਮਹਾਰਾਜ ਜੀ ਦੀ ਕਹਿੰਦੀ ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜਾ ਬੁੱਧ ਵਿਵੇਕਾ। ਮਹਾਰਾਜ ਸਾਨੂੰ ਵਿਵੇਕ ਬੁੱਧੀ ਦਾ ਦਾਨ ਬਖਸ਼ ਕੇ ਨਿਵਾਜੋ ਤੇ ਵਿਵੇਕ ਮੰਗਣਾ ਗੁਰੂ ਪਾਤਸ਼ਾਹ ਦੇ ਚਰਨਾਂ ਚ। ਵਿਵੇਕ ਦਾ ਮਤਲਬ ਹੁੰਦਾ ਵਿਚਾਰ ਕਰਨੀ ਕੀ ਸਹੀ ਹੈ ਕੀ ਗਲਤ ਹੈ, ਤਰਕ ਨਹੀਂ। ਤਰਕ ਨਾ ਚਾਹ ਭਰਮੀਆਂ ਚਾਹ। ਮਹਾਰਾਜ ਭਗਤ ਨਾਮਦੇਵ ਜੀ ਕਹਿੰਦੇ ਜੇ ਤਰਕ ਕਰੇਗਾ ਤੇ ਭਰਮ ਚ ਹੀ ਪਿਆ ਰਹੇਗਾ, ਆਹ ਵੀ ਠੀਕ ਨਹੀਂ ਆਹ ਵੀ ਠੀਕ ਨਹੀਂ। ਸਾਰੀ ਜ਼ਿੰਦਗੀ ਏਦਾਂ ਹੀ ਕਰਦਿਆਂ ਲੰਘ ਜਾਂਦੀ, ਉਹਨਾਂ ਦੀ ਰਸ ਨਹੀਂ ਲੈ ਸਕਦੇ ਉਹ ਜੀਵਨ ਦਾ। ਤੋ ਗੁਰੂ ਪਾਤਸ਼ਾਹ ਜਦੋਂ ਕਰਤਾਰਪੁਰ ਸਾਹਿਬ ਆਏ, ਕੋਈ ਸੰਗਤ ਆਈ, ਕਿਸੇ ਨੇ ਫੁੱਲਾਂ ਦੇ ਸਿਹਰੇ ਭੇਟ ਕੀਤੇ, ਕਿਸੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਮਠਿਆਈ ਲਿਆ ਕੇ ਭੇਟ ਕੀਤੀ, ਕਿਸੇ ਮਹਾਰਾਜ ਜੀ ਦੇ ਚਰਨਾਂ ਵਿੱਚ ਮਾਇਆ ਭੇਟ ਕੀਤੀ, ਬੇਅੰਤ ਸੰਗਤਾਂ ਆਈਆਂ, ਚਾਹ ਚੜ ਗਿਆ ਗੁਰਸਿੱਖਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹਨ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਸਭ ਅੰਦਰ ਚਾਹ ਬਣ ਗਿਆ, ਮਹਾਰਾਜ ਛੇਵੇਂ ਪਾਤਸ਼ਾਹ ਆਏ ਹੈ ਕਰਤਾਰਪੁਰ ਸਾਹਿਬ। ਬੜੀਆਂ ਰੌਣਕਾਂ ਹੋਈਆਂ, ਸ਼ਾਮ ਦਾ ਦੀਵਾਨ ਸਜਿਆ, ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੱਤੇ। ਦੀਵਾਨ ਦੀ ਸਮਾਪਤੀ ਤੋਂ ਉਪਰੰਤ ਮਹਾਰਾਜ ਹੁਣ ਆਪਣੇ ਮਹਿਲਾਂ ਚ ਆ ਰਹੇ ਨੇ, ਜਿੱਥੇ ਗੁਰਦੇਵ ਜੀ ਦੇ ਪਰਿਵਾਰ ਦਾ ਨਿਵਾਸ ਹੈ, ਕਿਉਂਕਿ ਪਰਿਵਾਰ ਨੂੰ ਮਿਲਿਆਂ ਨੂੰ ਵੀ ਕਈ ਮਹੀਨੇ ਹੋ ਗਏ ਹੈ। ਪਰਿਵਾਰ ਕਰਤਾਰਪੁਰ ਸਾਹਿਬ ਸੀ, ਆਪ ਸਤਿਗੁਰੂ ਜੀ ਇੱਧਰ ਮਾਲ ਵਿੱਚ ਜੰਗ ਲੜ ਕੇ ਆਏ ਹੈ, ਕਈ ਮਹੀਨਿਆਂ ਬਾਅਦ ਪਰਤੇ ਹੈ, ਤੋ ਪਰਿਵਾਰ ਨੂੰ ਵੀ ਦਰਸ਼ਨ ਦੇਣੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ, ਮੀਰੀਆਂ ਪੀਰੀਆਂ ਦੇ ਮਾਲਕ ਛੇਵੇਂ ਪਾਤਸ਼ਾਹ ਦਲ ਭੰਜਨ ਗੁਰਸੂਰਮਾ, ਵੱਡ ਜੋਧਾ ਵੋ ਪਰਉਪਕਾਰੀ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਚੰਦ ਪਗ ਪੰਕਜ ਗੁਰ ਕੇ ਲਗੀ ਮੂਰਤ ਪ੍ਰਿਆ ਹੇਰੀ।
ਕਹਿੰਦੇ ਜਦੋਂ ਮਹਾਰਾਜ ਜੀ ਮਹਿਲਾਂ ਚ ਆਏ, ਸਤਿਗੁਰੂ ਜੀ ਦਾ ਪਰਿਵਾਰ ਆਇਆ ਅੱਗੋਂ ਮਿਲਣ ਵਾਸਤੇ, ਮਹਾਰਾਜ ਜੀ ਦੇ ਸਵਾਗਤ ਲਈ ਦਰਵਾਜੇ ਤੇ ਘਰ ਦੇ ਦਾ ਬਾਹਰ ਆ ਗਏ, ਮਹਾਰਾਜ ਜੀ ਦੇ ਚਰਨਾਂ ਚ ਮਾਤਾ ਜੀ ਹੋਣਾ ਨੇ ਨਮਸਕਾਰ ਕੀਤੀ, ਗੁਰੂ ਘਰ ਦੇ ਜਿੰਨੇ ਦਾਸੀਆਂ ਦਾਸ ਗੋਲੇ ਗੋਲੀਆਂ ਸਭ ਨੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਵੰਦਨਾ ਕੀਤੀ।
ਲੈ ਕਰ ਸ੍ਰੀ ਹਰਿ ਰਾਇ ਕੋ ਆਈ ਤਬ ਚੇਰੀ।
ਛੇਵੇਂ ਪਾਤਸ਼ਾਹ ਜੀ ਦੇ ਪੋਤਰੇ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਾਹਿਬਜ਼ਾਦੇ ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਇ ਸਾਹਿਬ ਜੀ ਉਦੋਂ ਬਾਲ ਰੂਪ ਵਿੱਚ ਸਨ, ਉਹਨਾਂ ਨੂੰ ਗੋਦੀ ਚ ਚੁੱਕਿਆ ਹੋਇਆ ਦਾਸੀਆਂ ਨੇ, ਉਹ ਲੈ ਕੇ ਆਈਆਂ। ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਤੇ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਨਮਸਕਾਰ ਕਰਵਾਈ ਹੈ।
ਧੀਰ ਮੱਲ ਕੇ ਸੈਤਈ ਗੁਰ ਚਰਨੀ ਲਾਏ।
ਬਾਬਾ ਧੀਰ ਮੱਲ ਜੀ ਇਹ ਗੁਰੂ ਹਰਿ ਰਾਇ ਸਾਹਿਬ ਜੀ ਦੇ ਵੱਡੇ ਭਰਾ ਸਨ, ਬਾਬੇ ਗੁਰਦਿੱਤੇ ਦੇ ਵੱਡੇ ਪੁੱਤਰ ਸਨ। ਤੋ ਬਾਬੇ ਧੀਰ ਮੱਲ ਨੇ ਵੀ ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ।
ਨੁਖਾ ਦੋਨੋਂ ਆਏ ਕਰ ਨਿਜ ਸੀਸ ਨਿਵਾਏ।
ਮਹਾਰਾਜ ਜੀ ਦੀਆਂ ਦੋਵੇਂ ਨੂੰਹ ਰਾਣੀਆਂ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਘਰੋਂ, ਮਾਤਾ ਨੇਤੀ ਜੀ ਔਰ ਇਸੇ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਿਲ, ਸਤਿਕਾਰਯੋਗ ਮਾਤਾ ਨਾਨਕੀ ਜੀ ਤੋ ਮਾਤਾ ਗੁਜਰੀ ਜੀ, ਉਹਨਾਂ ਨੇ ਆ ਕੇ ਨਮਸਕਾਰ ਕੀਤੀ ਗੁਰੂ ਚਰਨਾਂ ਤੇ।
ਕਰ ਕਰ ਸਗਰੀ ਬੰਦਨਾ ਪਹੁੰਚੀ ਨਿਜ ਤਾਨੇ।
ਮਾਤਾ ਗੁਜਰੀ ਜੀ ਨੇ, ਮਾਤਾ ਨਾਨਕੀ ਜੀ ਨੇ, ਮਾਤਾ ਮਰਵਾਈ ਜੀ ਨੇ, ਮਾਤਾ ਨੇਤੀ ਜੀ ਹੋਣਾ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਪ੍ਰਣਾਮ ਕੀਤੀ, ਵੰਦਨਾ ਕੀਤੀ। ਗੁਰੂ ਚਰਨਾਂ ਤੇ ਪ੍ਰਣਾਮ ਕਰਕੇ ਮਹਾਰਾਜ ਜੀ ਨੂੰ ਆਪਣੇ ਨਾਲ ਅੰਦਰ ਲੈ ਕੇ ਆਏ।
ਪਰ ਪ੍ਰਿਅੰਕ ਪਰ ਗੁਰ ਥੀਰੇ ਸ਼ੁਭ ਬਾਕ ਬਖਾਨੀ।
ਮਹਾਰਾਜ ਜੀ ਦੇ ਚਾਰੋਂ ਸਾਹਿਬਜ਼ਾਦੇ ਗੁਰਦੇਵ ਦੇ ਚਰਨਾਂ ਚ ਹਾਜ਼ਰ ਹੋਏ, ਸਭ ਤੋਂ ਵੱਡੇ ਬਾਬਾ ਗੁਰਦਿੱਤਾ ਸਾਹਿਬ ਜੀ, ਫਿਰ ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਏ ਜੀ ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਪੰਜ ਪੁੱਤ ਸੀ ਮਹਾਰਾਜ ਜੀ ਦੇ ਸਾਹਿਬਜ਼ਾਦੇ। ਬਾਬਾ ਟਲ ਰਾਏ ਜੀ ਸੱਚਖੰਡ ਗਮਨ ਕਰ ਗਏ ਨੇ, ਚਾਰ ਸਾਹਿਬਜ਼ਾਦੇ ਮਹਾਰਾਜ ਜੀ ਦੇ ਇਸ ਵੇਲੇ ਕੋਲ ਨੇ, ਸਭ ਨੇ ਨਮਸਕਾਰ ਕੀਤੀ ਬੜੇ ਸੁੰਦਰ ਪਲੰਘੇ ਦੇ ਉੱਤੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੈਠੇ ਦਰਸ਼ਨ ਦੇ ਰਹੇ ਹਨ।
ਲੈ ਗੋਦ ਹਰ ਰਾਏ ਕੋ ਦੈ ਮੋਦ ਦੁਲਾਰੇ,
ਤੇ ਗੋਦੀ ਵਿੱਚ ਗੁਰੂ ਹਰ ਰਾਏ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਬਿਠਾਇਆ। ਛੇਵੇਂ ਪਾਤਸ਼ਾਹ ਨੇ, ਸੱਤਵੇਂ ਪਾਤਸ਼ਾਹ ਬਾਲ ਰੂਪ ਵਿੱਚ ਸੀ, ਉਹਨਾਂ ਨੂੰ ਆਪਣੀ ਗੋਦ ਚ ਬਿਠਾ ਕੇ ਤੇ ਲਾਡ ਕਰ ਰਹੇ ਮਹਾਰਾਜ, ਦਾਦੇ ਦੇ ਰੂਪ ਦੇ ਵਿੱਚ ਆਪਣੇ ਪੋਤੇ ਨੂੰ ਖੜਾ ਰਹੇ ਨੇ। ਛੇਵੇਂ ਪਾਤਸ਼ਾਹ ਸੱਤਵੇਂ ਗੁਰਦੇਵ ਜੀ ਨੂੰ ਬੜਾ ਹੀ ਲਾਡ ਲੜਾਉਂਦੇ, ਸਿਰ ਤੇ ਹੱਥ ਫੇਰਦੇ ਹਨ।
ਤੀਰ ਮੱਲ ਬੈਠੇ ਹੋ ਨਿਕਟ ਤਿਸ ਔਰ ਨਿਹਾਰੇ,
ਤੇ ਧੀਰ ਮੱਲ ਵੀ ਕੋਲ ਬੈਠਾ ਹੋਇਆ, ਉਹਦੇ ਵੱਲ ਵੀ ਮਹਾਰਾਜ ਜੀ ਵੇਖਦੇ ਛੇਵੇਂ ਪਾਤਸ਼ਾਹ, ਤੇ ਧੀਰ ਮੱਲ ਵੀ ਵੇਖ ਰਿਹਾ ਗੁਰਦੇਵ ਜੀ ਦੇ ਦਰਸ਼ਨ ਕਰ ਰਿਹਾ।
ਸ੍ਰੀ ਗੁਰ ਦਿੱਤਾ ਟਿਗ ਥੇਰੇ ਹੋ ਕਰ ਲੋਚਨ ਨੀਚੇ।
ਛੇਵੇਂ ਪਾਤਸ਼ਾਹ ਜੀ ਦੇ ਬਹੁਤ ਹੀ ਮਹਾਨ ਸਾਹਿਬਜ਼ਾਦੇ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ, ਉਹ ਸਤਿਗੁਰੂ ਜੀ ਦੇ ਸਨਮੁਖ ਹੱਥ ਜੋੜ ਕੇ ਨੇਤਰ ਨੀਵੇਂ ਕਰਕੇ ਬੈਠੇ। ਬਾਬਾ ਗੁਰਦਿੱਤਾ ਸਾਹਿਬ ਜੀ ਬਹੁਤ ਉੱਚ ਕੋਟੀ ਦੇ ਮਹਾਂਪੁਰਖ ਸਨ ਗੁਰੂ ਖਾਲਸਾ ਜੀ, ਪਿਤਾ ਗੁਰੂ ਦੀ ਆਗਿਆ 'ਚ ਰਹੇ ਸਾਰੀ ਜ਼ਿੰਦਗੀ, ਉਹਨਾਂ ਦੀ ਆਗਿਆ ਮੰਨ ਕੇ ਹੀ ਆਪਣਾ ਸਰੀਰ ਤਿਆਗਿਆ ਸੀ ਬਾਬਾ ਗੁਰਦਿੱਤਾ ਸਾਹਿਬ ਜੀ ਨੇ। ਹੱਥ ਜੋੜ ਕੇ ਨੇਤਰ ਨੀਵੇਂ ਕਰਕੇ ਬੈਠੇ, ਪਿਤਾ ਦੇ ਸਾਹਮਣੇ ਨੇਤਰ ਚੁੱਕ ਕੇ ਨਹੀਂ ਬੈਠੇ। ਇਹ ਖਾਲਸਾ ਜੀ ਗੁਰੂ ਪਾਤਸ਼ਾਹ ਦਾ ਇਤਿਹਾਸ ਸਾਨੂੰ ਬਹੁਤ ਕੁਝ ਸਿਖਾਲਦਾ ਹੈ ਕਿ ਇੱਕ ਪੁੱਤਰ ਦਾ ਧਰਮ ਕੀ ਹੁੰਦਾ ਆਪਣੇ ਪਿਤਾ ਪ੍ਰਤੀ, ਉਹ ਗੁਰ ਇਤਿਹਾਸ ਵਿੱਚੋਂ ਸਾਨੂੰ ਪਤਾ ਲੱਗਦਾ। ਤੋ ਨੇਤਰ ਉੱਤੇ ਚੱਕ ਕੇ ਨਹੀਂ ਵੇਖਦੇ, ਅੱਖਾਂ ਨੀਵੀਆਂ ਕਰਕੇ ਗੁਰੂ ਪਿਤਾ ਦੇ ਸਨਮੁਖ ਉਹਨਾਂ ਦਾ ਬੜਾ ਭੈ ਅਦਬ ਡਰ ਆਪਣੇ ਹਿਰਦੇ ਚ ਰੱਖ ਕੇ ਬੈਠੇ ਹਨ।
ਸੂਰਜ ਮਲ ਦਿਸ਼ ਦੇਖ ਗੁਰ ਅੰਮ੍ਰਿਤ ਜਨ ਸੀਚੇ।
ਇੱਕ ਪਾਸੇ ਮਹਾਰਾਜ ਜੀ ਦੇ ਦੂਸਰੇ ਸਾਹਿਬਜ਼ਾਦੇ ਬਾਬਾ ਸੂਰਜ ਮੱਲ ਜੀ ਬੈਠੇ ਹਨ, ਉਹਨਾਂ ਵੱਲ ਵੀ ਮਹਾਰਾਜ ਜੀ ਵੇਖਦੇ ਤੇ ਅੰਮ੍ਰਿਤ ਭਰੀ ਨਿਗਾਹ ਨਾਲ ਤੱਕ ਕੇ ਉਹਨਾਂ ਨੂੰ ਨਿਹਾਲ ਕਰਦੇ ਹਨ।
ਤੇਗ ਬਹਾਦਰ ਦਹਿਨ ਦਿਸ਼ ਇੱਕ ਰਸ ਬ੍ਰਿਤੀ ਜਾਈ।
ਛੇਵੇਂ ਪਾਤਸ਼ਾਹ ਜੀ ਦੇ ਸੱਜੇ ਪਾਸੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਸਜੇ ਬੈਠੇ ਹੈ, ਨੌਵੇਂ ਪਾਤਸ਼ਾਹ ਸਜੇ ਬੈਠੇ ਹੈ, ਤੇ ਇੱਕ ਰਸ ਸਮਾਨ ਬਿਰਤੀ ਹੈ ਨੌਵੇਂ ਪਾਤਸ਼ਾਹ ਦੀ, ਇੱਕੋ ਜੀ ਅਰਖ ਵਿੱਚ, ਸੋਗ ਵਿੱਚ, ਮਾਣ ਵਿੱਚ, ਅਪਮਾਨ ਵਿੱਚ, ਕੋਈ ਸਤਿਤ ਕਰੇ ਕੋਈ ਨਿੰਦਾ ਕਰੇ, ਹਰ ਵੇਲੇ ਇੱਕ ਸਮਾਨ ਬਿਰਤੀ 'ਚ ਵਰਤਦੇ ਆ ਨੌਵੇਂ ਪਾਤਸ਼ਾਹ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੱਜੇ ਪਾਸੇ ਸ਼ੋਭਨੀਕ ਹੋ ਰਹੇ ਨੇ।
ਸਨਮਾਨਤ ਸਿਰ ਹੱਥ ਧਰ ਬਾਣੀ ਮ੍ਰਿਦ ਪ੍ਰਾਈ।
ਉਹਨਾਂ ਦੇ ਸੀਸ ਤੇ ਹੱਥ ਰੱਖ ਕੇ ਨਾ ਛੇਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਬਹੁਤ ਸਨਮਾਨ ਕਰਦੇ, ਨੌਵੇਂ ਪਾਤਸ਼ਾਹ ਦਾ ਇੰਨਾ ਸਨਮਾਨ ਕਰਦੇ ਗੁਰੂ ਛੇਵੇਂ ਪਾਤਸ਼ਾਹ ਕਿ ਜਦੋਂ ਦੀਵਾਨ 'ਚ ਨੌਵੇਂ ਪਾਤਸ਼ਾਹ ਨੇ ਆਉਣਾ ਪਿਤਾ ਗੁਰੂ ਦੇ ਦਰਸ਼ਨ ਕਰਨ ਲਈ, ਗੁਰੂ ਹਰਗੋਬਿੰਦ ਸਾਹਿਬ ਜੀ ਤਖ਼ਤ ਤੋਂ ਉੱਠ ਕੇ ਉਹਨਾਂ ਦਾ ਸਨਮਾਨ ਕਰਦੇ, ਕਹਿੰਦੇ ਆਓ ਸ਼੍ਰੀ ਤੇਗ ਬਹਾਦਰ ਜੀ ਆਓ। ਇੰਨਾ ਅਦਬ, ਇੰਨਾ ਸਨਮਾਨ ਕਿ ਪਹਿਲੇ ਦਿਨ ਜਿਸ ਦਿਨ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਪ੍ਰਕਾਸ਼ ਵੇਲੇ ਆਪਣੀ ਗੋਦ 'ਚ ਲੈ ਕੇ ਨੌਵੇਂ ਪਾਤਸ਼ਾਹ ਦੇ ਚਰਨਾਂ 'ਤੇ ਮੱਥਾ ਟੇਕਿਆ ਗੁਰੂ ਹਰਗੋਬਿੰਦ ਸਾਹਿਬ ਨੇ, ਕਿ ਬੜਾ ਮਹਾਨ ਤਿਆਗ ਦੀ ਮੂਰਤ ਹੋਵੇਗਾ ਔਰ ਇਹਨਾਂ ਦੇ ਘਰ ਮਹਾਨ ਤੇਜਸਵੀ ਮਰਦਗੰਬੜੇ ਨੇ ਅਵਤਾਰ ਧਾਰਨਾ। ਤੋ ਨੌਵੇਂ ਪਾਤਸ਼ਾਹ ਜੀ ਦੇ ਸੀਸ ਤੇ ਹੱਥ ਧਰ ਕੇ ਹੱਥ ਫੇਰਦੇ ਤੇ ਬੜੇ ਪਿਆਰੇ ਪਿਆਰੇ ਬਚਨ ਕਰਦੇ ਗੁਰੂ ਹਰਗੋਬਿੰਦ ਸਾਹਿਬ ਜੀ।
ਅਣੀ ਰਾਏ ਸਨਮੁਖ ਥੇਰੇ ਹੋ ਪਿਤ ਰੂਪ ਦਿਖੰਤੇ।
ਬਾਬਾ ਅਣੀ ਰਾਏ ਜੀ ਇਹ ਵੀ ਬੜੇ ਮਹਾਂਪੁਰਖ ਹੋਏ, ਇਹ ਵਿਰਕਤ ਮਹਾਂਪੁਰਖ ਸਨ, ਇਹ ਗ੍ਰਿਸਤੀ ਨਹੀਂ ਹੋਏ ਬਾਬਾ ਅਣੀ ਰਾਏ ਜੀ, ਤੇ ਵਿਰਕਤ ਮਹਾਂਪੁਰਖ ਸਨ, ਪੂਰਨ ਬੰਦਗੀ ਦੀ ਮੂਰਤ ਸਨ। ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸਨਮੁਖ ਬੈਠੇ ਨੇ, ਮਹਾਰਾਜ ਇਹਨਾਂ ਵੱਲ ਵੀ ਵੇਖਦੇ ਤੇ ਇਹਨਾਂ ਤੇ ਵੀ ਦਇਆ ਦ੍ਰਿਸ਼ਟੀ ਕਰ ਰਹੇ ਹਨ।
ਕਿਰਪਾ ਦ੍ਰਿਸ਼ਟ ਪਰਵਾਰ ਪਰ ਸ਼੍ਰੀ ਗੁਰੂ ਕਰਨ ਤੇ।
ਮਹਾਰਾਜ ਛੇਵੇਂ ਪਾਤਸ਼ਾਹ ਆਪਣੇ ਸਾਰੇ ਪਰਿਵਾਰ ਤੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਵੇਖਦੇ ਹੈ, ਸਭ ਨੂੰ ਨਿਹਾਲ ਕਿਰਤਾਰਥ ਕਰ ਰਹੇ ਨੇ।
ਦਾਸ ਅਰ ਦਾਸੀ ਸਭ ਨਹੀਂ ਠਾਂਡੇ ਕਰ ਜੋਰੇ।
ਗੁਰੂ ਘਰ ਦੇ ਵਿੱਚ ਜਿਹੜੇ ਸੇਵਕ ਸੇਵਾ ਕਰਦੇ ਸੀ ਮਹਾਰਾਜ ਜੀ ਦੇ, ਦਾਸ ਦਾਸੀਆਂ, ਗੁਰੂ ਮਹਿਲਾਂ ਦੀ ਸੇਵਾ ਕਰਨ ਵਾਲੀਆਂ ਦਾਸੀਆਂ ਦਾਸ, ਉਹ ਸਭ ਹੱਥ ਜੋੜ ਕੇ ਖੜੇ ਹੈ, ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰ ਰਹੇ ਨੇ। ਮਹਾਰਾਜ ਉਹਨਾਂ ਸਾਰਿਆਂ ਵੱਲ ਵੇਖਦੇ ਹੈ, ਸਭ ਵੱਲ ਆਪਣੀ ਕਿਰਪਾ ਭਰੀ ਸਵੱਲੀ ਨਿਗਾਹ ਨਾਲ ਤੱਕਦੇ ਹਨ।
ਦੇਖ ਅਨੰਦਤ ਉਰ ਕਰੇ ਰਸ ਪ੍ਰੇਮ ਸੁਬੋਰੇ।
ਇਹਦੇ ਵੱਲ ਵੇਖਦੇ ਮਹਾਰਾਜ ਆਨੰਦ ਨਾਲ ਭਰ ਦਿੰਦੇ ਉਹਦਾ ਹਿਰਦਾ, ਜਿਹਦੇ ਵੱਲ ਵੀ ਵੇਖਦੇ ਉਹਦਾ ਹਿਰਦਾ ਆਨੰਦ ਸਹਿਤ ਹੋ ਜਾਂਦਾ। ਕਹਿੰਦੇ ਸਾਰਿਆਂ ਨੂੰ ਪ੍ਰੇਮ ਦੇ ਰਸ ਵਿੱਚ ਡੁਬੋ ਦਿੱਤਾ। ਉਹ ਜਿੰਨੀ ਸੰਗਤ ਸੀ, ਜਿੰਨਾ ਪਰਿਵਾਰ ਸੀ, ਗੁਰੂ ਸਾਹਿਬ ਦੇ ਪ੍ਰੇਮ ਦੇ ਰਸ ਵਿੱਚ ਮਾਨੋ ਜਿਵੇਂ ਡੁੱਬ ਗਏ ਹੋਣ, ਲਬਾ ਲਬ ਹੋ ਗਏ ਹੁਣ, ਇੰਨਾ ਪ੍ਰੇਮ ਸਭ ਦੇ ਹਿਰਦੇ ਵਿੱਚ ਹੈ।
ਪਰਿਵਾਰਤ ਪਰਿਵਾਰ ਤੇ ਦੁਆ ਕਰੀ ਬਿਤਾਈ।
ਇੱਦਾਂ ਪਰਿਵਾਰ ਚ ਬੈਠਿਆ ਮਹਾਰਾਜ ਜੀ ਨੇ ਦੋ ਘੜੀਆਂ ਦਾ ਸਮਾਂ ਬਤੀਤ ਕੀਤਾ। ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ। ਦੋ ਘੜੀਆਂ ਪਰਿਵਾਰ ਚ ਬੈਠੇ, ਸਭ ਦੀ ਸੁੱਖ ਸ਼ਾਂਤੀ ਪੁੱਛੀ, ਸਾਰੇ ਪਰਿਵਾਰ ਦਾ ਹਾਲ ਚਾਲ ਜਾਣਿਆ, ਘਰ ਬਾਰ ਬਾਰੇ ਸਾਰਾ ਕੁਝ ਪੁੱਛਿਆ। ਏਦਾਂ ਦੋ ਘੜੀਆਂ ਬਹਿ ਕੇ ਮਹਾਰਾਜ ਜੀ ਨੇ ਦਰਸ਼ਨ ਦਿੱਤੇ।
ਸ੍ਰੀ ਗੁਰ ਦਿੱਤੇ ਦਿਸ਼ ਭਿਖਿਓ ਮ੍ਰਿਦ ਗਿਰਾ ਸੁਣਾਈ।
ਫਿਰ ਬਾਬਾ ਗੁਰਦਿੱਤਾ ਜੀ ਨੂੰ ਮਹਾਰਾਜ ਜੀ ਪੁੱਛਦੇ। ਬਾਬਾ ਗੁਰਦਿੱਤਾ ਜੀ ਸਾਹਮਣੇ ਬੈਠੇ, ਕਿਉਂਕਿ ਉਹ ਜਵਾਨ ਸਨ, ਵੱਡੇ ਸਾਹਿਬਜ਼ਾਦੇ ਸੀ ਗੁਰੂ ਪਾਤਸ਼ਾਹ ਦੇ। ਉਹਨਾਂ ਦੀ ਜ਼ਿੰਮੇਵਾਰੀ ਲਾਈ ਸੀ ਮਹਾਰਾਜ ਜੀ ਨੇ ਵੀ ਤੁਸੀਂ ਸਾਰੇ ਪਰਿਵਾਰ ਦੀ ਸੰਭਾਲ ਕਰਨੀ ਹੈ, ਜਦੋਂ ਜੰਗਲ ਦਿਸ਼ਾ ਨੂੰ ਜੰਗ ਲੜਨ ਗਏ ਨੇ। ਤੋ ਬਾਬਾ ਗੁਰਦਿੱਤਾ ਸਾਹਿਬ ਜੀ ਵੱਲ ਵੇਖ ਕੇ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਬ੍ਰਿੰਦ ਮਸੰਦ ਬੁਲਾਏ ਟਿਗ ਬਾਹਰ ਥਿਰ ਹੂਜੇ।
ਬਾਬਾ ਗੁਰਦਿੱਤਾ ਜੀ ਨੂੰ ਕਿਹਾ, ਗੁਰਦਿੱਤਾ ਜੀ ਮਸੰਦਾਂ ਨੂੰ ਸੱਦ ਲਓ, ਜਿਹੜੇ ਗੁਰੂ ਘਰ ਦੇ ਜਿੰਨੇ ਮਸੰਦ ਨੇ ਉਹਨਾਂ ਨੂੰ ਆਪਣੇ ਨਾਲ ਲੈ ਜਾਓ ਤੇ ਬਾਹਰ ਜਾਓ। ਹਾਂਜੀ,
ਤ੍ਰਿਣ ਦਾਣਾ ਖਾਣਾ ਪਲੇ ਜਿਮ ਸਭ ਕੋ ਪੂਜੇ।
ਬਾਹਰ ਕਿਉਂ ਜਾਓ? ਕਿਉਂਕਿ ਬਾਹਰ ਫੌਜਾਂ ਉਤਰੀਆਂ ਸੀ, ਘੋੜੇ ਸਨ। ਮਹਾਰਾਜ ਜੀ ਨੇ ਬਾਬਾ ਗੁਰਦਿੱਤਾ ਜੀ ਦੀ ਡਿਊਟੀ ਲਾਈ ਕਿ ਮਸੰਦਾਂ ਨੂੰ ਨਾਲ ਲੈ ਕੇ ਜਿੰਨੇ ਸੂਰਮੇ ਨੇ, ਸਾਡੀਆਂ ਫੌਜਾਂ ਆਈਆਂ ਨੇ, ਘੋੜੇ ਨੇ, ਸਭ ਦੀ ਸਾਰ ਸੰਭਾਲ ਕਰੋ, ਘੋੜਿਆਂ ਦੇ ਦਾਣੇ ਪੱਠੇ ਦਾ ਪ੍ਰਬੰਧ ਕਰੋ, ਸੂਰਮਿਆਂ ਦੇ ਆਸਣਾਂ ਦਾ, ਰਿਹਾਇਸ਼ ਦਾ ਪੁੱਛੋ ਕਿਹਨੂੰ ਕੀ ਚਾਹੀਦਾ, ਕਿਸੇ ਨੂੰ ਮੰਜਾ ਬਿਸਤਰਾ ਚਾਹੀਦਾ, ਕੋਈ ਕੱਪੜਾ ਚਾਹੀਦਾ, ਉਹ ਸਾਰੀ ਸੰਭਾਲ ਬਾਬਾ ਗੁਰਦਿੱਤਾ ਜੀ ਤੁਸੀਂ ਮਸੰਦਾਂ ਨੂੰ ਨਾਲ ਲੈ ਕੇ ਕਰੋ। ਗੁਰੂ ਘਰ ਦਾ ਜਿੰਨਾ ਪ੍ਰਬੰਧ ਸੀ ਉਹ ਮਸੰਦ ਸੰਭਾਲਿਆ ਕਰਦੇ ਸਨ। ਤੋ ਮਸੰਦ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਥਾਪੇ ਸੀ। ਮਸੰਦਾਂ ਦੀ ਜ਼ਿੰਮੇਵਾਰੀ ਹੁੰਦੀ ਸੀ ਕਿ ਜਿੰਨੀ ਆਮਦਨ ਹੋਣੀ ਉਹ ਵੀ ਉਹਨਾਂ ਨੇ ਸਾਂਭਣੀ, ਜਿਹੜਾ ਖਰਚ ਹੋਣਾ ਉਹ ਵੀ ਉਹਨਾਂ ਨੇ ਕਰਨਾ। ਛੇਵੇਂ ਪਾਤਸ਼ਾਹ ਗੁਰੂ ਪਾਤਸ਼ਾਹ ਆਪ ਆਨੰਦ 'ਚ ਹੀ ਰਹਿੰਦੇ, ਉਹ ਹੀ ਆਪੇ ਆਮਦ ਖਰਚ ਸੰਭਾਲਦੇ ਸਨ। ਆਈ ਗਈ ਸੰਗਤ ਦੇ ਲੰਗਰ ਪਾਣੀ ਦੀ ਵਿਵਸਥਾ ਕਰਨੀ, ਉਹਨਾਂ ਦੇ ਰਿਹਾਇਸ਼ ਦੀ ਵਿਵਸਥਾ ਕਰਨੀ, ਉਹ ਸਾਰੀ ਜ਼ਿੰਮੇਵਾਰੀ ਮਸੰਦ ਨਿਭਾਇਆ ਕਰਦੇ ਸੀ। ਤੇ ਪਾਤਸ਼ਾਹ ਬਾਬਾ ਗੁਰਦਿੱਤਾ ਸਾਹਿਬ ਜੀ ਦੀ ਸੇਵਾ ਲਾ ਰਹੇ ਨੇ ਕਿ ਤੁਸੀਂ ਮਸੰਦਾਂ ਨੂੰ ਨਾਲ ਲੈ ਕੇ ਸਾਰੀ ਸੰਗਤ ਦੀ ਸੰਭਾਲ ਕਰੋ, ਘੋੜਿਆਂ ਦੇ ਦਾਣੇ ਪੱਠੇ ਦਾ ਵੀ ਪ੍ਰਬੰਧ ਕਰੋ।
ਕਰੋ ਦਿਵਾਵਨ ਤੀਰ ਸੋ ਨਰ ਖਰੇ ਕਰੀ ਜੇ।
ਬੰਦੇ ਆਪਣੇ ਨਾਲ ਹੋਰ ਲਾ ਲਓ ਤੇ ਬੜੇ ਠਰੰਮੇ ਨਾਲ ਸਾਰਿਆਂ ਨੂੰ ਦੇਣੀ, ਜਿਹੜੀ ਜਿਹੜੀ ਵਸਤੂ ਚ, ਕਾਹਲੀ ਨਹੀਂ ਕਰਨੀ, ਕਿਸੇ ਨਾਲ ਕਾਹਲਾ ਨਹੀਂ ਬੋਲਣਾ, ਠਰੰਮੇ ਦੇ ਨਾਲ, ਬੜੇ ਧੀਰਜ ਦੇ ਨਾਲ ਜਿਹਨੂੰ ਜਿਹਨੂੰ ਜਿਹੜੀ ਵਸਤੂ ਚਾਹੀਦੀ ਹੈ ਉਹ ਵੰਡਣੀ ਹੈ।
ਜਥਾ ਯੋਗ ਸਭ ਸੈਨ ਕੀ ਨੀਕੇ ਸੁਧ ਲੀਜੇ।
ਔਰ ਜਥਾ ਯੋਗ ਸਾਰੀ ਸੈਨਾ ਦੀ ਖਬਰਸਾਰ ਲਵੋ ਕਿ ਕਿਸੇ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇ, ਸਾਡੇ ਯੋਧਿਆਂ ਨੂੰ ਦੂਰੋਂ ਚੱਲ ਕੇ ਆਏ ਹਨ।
ਸੂਰਜ ਮਲ ਅਣੀਰਾਏ ਤਬ ਉੱਠ ਬਾਹਰ ਆਏ।
ਏਦਾਂ ਬਾਬਾ ਗੁਰਦਿੱਤਾ ਜੀ ਦੀ ਡਿਊਟੀ ਲਾਈ ਬਾਬਾ ਸੂਰਜਮੱਲ ਜੀ ਤੇ ਬਾਬਾ ਅਣੀਰਾਏ ਜੀ, ਮਹਾਰਾਜ ਜੀ ਕੋਲ ਵਿਦਾ ਹੋ ਕੇ ਬਾਹਰ ਨੂੰ ਆ ਗਏ।
ਤੀਰ ਮੱਲ ਹਰ ਰਾਏ ਜੀ ਤਿੰਨ ਸੰਗ ਸਿਧਾਏ।
ਬਾਬਾ ਧੀਰ ਮੱਲ ਜੀ ਔਰ ਗੁਰੂ ਹਰ ਰਾਏ ਸਾਹਿਬ ਜੀ ਵੀ ਉਹਨਾਂ ਦੇ ਨਾਲ ਚਲੇ ਗਏ।
ਤੇਗ ਬਹਾਦਰ ਪੁਨ ਉੱਠੇ ਸਭ ਮਿਲ ਕੇ ਸੰਗਾ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਪਿਤਾ ਜੀ ਦਾ ਰੁੱਖ ਵੇਖਿਆ ਕਿ ਮਹਾਰਾਜ ਹੁਣ ਇਕਾਂਤ ਚ ਬੈਠਣਾ ਚਾਹੁੰਦੇ ਆ। ਤੋ ਨੌਵੇਂ ਪਾਤਸ਼ਾਹ ਨੇ ਵੀ ਨਮਸਕਾਰ ਕੀਤੀ ਤੇ ਆਪਣੇ ਭਰਾਵਾਂ ਦੇ ਨਾਲ ਉੱਠ ਕੇ ਬਾਹਰ ਨੂੰ ਆ ਗਏ।
ਪਿੱਛੇਓ ਜਾਨ ਪਾਈ ਪਲੇ ਬੜ ਬੇਗ ਤੁਰੰਗਾ।
ਬੜੇ ਸ਼ੌਂਕ ਨਾਲ ਬਾਬਾ ਸੂਰਜਮੱਲ ਜੀ, ਬਾਬਾ ਅਣੀ ਰਾਏ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਬਾਬਾ ਗੁਰਦਿੱਤਾ ਜੀ, ਚਾਰੇ ਭਰਾ ਕਹਿੰਦੇ ਚੱਲ ਕੇ ਪਹਿਲਾਂ ਘੋੜੇ ਦੇ ਦਰਸ਼ਨ ਕਰੀਏ, ਜਿਹੜਾ ਘੋੜਾ ਬਾਦਸ਼ਾਹ ਦੇ ਮਹਿਲਾਂ ਜੋ ਬਾਬਾ ਬਿਧੀ ਚੰਦ ਸਾਹਿਬ ਜੀ ਕੱਢ ਕੇ ਲਿਆਏ, ਜਾਨ ਭਾਈ ਦੇ ਦਰਸ਼ਨ ਕਰੀਏ, ਕਿਉਂਕਿ ਸੁਹੇਲਾ ਸ਼ਹੀਦੀ ਪਾ ਗਿਆ ਸੀ ਤੇ ਜਾਨ ਭਾਈ ਘੋੜਾ ਮਹਾਰਾਜ ਜੀ ਨਾਲ ਲਿਆਏ ਸਨ। ਤੋ ਮਹਾਰਾਜ ਜੀ ਦੇ ਚਾਰੋਂ ਸਾਹਿਬਜ਼ਾਦੇ ਉਸ ਘੋੜੇ ਦੇ ਦਰਸ਼ਨ ਕਰਨ ਵਾਸਤੇ ਗਏ।
ਸੁੰਦਰ ਹੀਰ ਪ੍ਰਮੋਦ ਤੇ ਕਰ ਫੇਰ ਤੇ ਅੰਗਾ।
ਜਦੋਂ ਜਾਨ ਭਾਈ ਦੇ ਦਰਸ਼ਨ ਕੀਤੇ, ਘੋੜਾ ਬੜਾ ਸੁੰਦਰ, ਬੜੇ ਬਲ ਵਾਲਾ ਤੇ ਬੜਾ ਫੁਰਤੀਲਾ, ਬੜਾ ਚੰਚਲ ਪੈਰ ਧਰਨ ਵਾਲਾ, ਉਹਦੇ ਤੇ ਹੱਥ ਫੇਰ ਦੇ। ਬਾਬਾ ਗੁਰਦਿੱਤਾ ਜੀ ਵੀ, ਬਾਬਾ ਸੂਰਜਮੱਲ ਜੀ ਵੀ, ਬਾਬਾ ਅਣੀ ਰਾਏ ਜੀ ਔਰ ਨੌਵੇਂ ਪਾਤਸ਼ਾਹ ਵੀ ਘੋੜੇ ਤੇ ਹੱਥ ਫੇਰ ਕੇ ਘੋੜੇ ਨੂੰ ਵੇਖਦੇ ਨੇ।
ਮਨੋ ਚਿੱਤਰੇ ਲਿਖ ਕਰੀ ਮੂਰਤ ਸਰਬੰਗਾ।
ਬੜੇ ਖੁਸ਼ ਹੋਏ, ਬੜਾ ਆਨੰਦ ਵਰਤਿਆ। ਤੇ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜਮੱਲ ਜੀ ਕਹਿੰਦੇ ਇੱਦਾਂ ਲੱਗਦਾ ਵੀ ਜਿਵੇਂ ਕਿਸੇ ਚਿੱਤਰਕਾਰ ਨੇ ਚਿੱਤਰ ਬਣਾਇਆ ਹੋਵੇ। ਘੋੜਾ ਇੰਨਾ ਸੁੰਦਰ ਹੈ ਵੀ ਘੋੜੇ ਦੀ ਚਿੱਤਰਕਾਰੀ ਕੀਤੀ ਹੋਵੇ, ਇਹਨੂੰ ਰੀਝ ਨਾਲ ਕੱਲੀ ਕੱਲੀ ਸ਼ੈ ਬਣਾਈ ਹੋਵੇ। ਕਹਿੰਦੇ ਇੱਦਾਂ ਦਾ ਸੁੰਦਰ ਘੋੜਾ ਹੈ।
ਇਮ ਉਤਸਵ ਪੁਰ ਮੇ ਮਹਾ ਪਰਵਾਰ ਮਜਾਰਾ।
ਫਿਰ ਕਰਤਾਰਪੁਰ ਸਾਹਿਬ ਦੇ ਬਹੁਤ ਸਾਰੇ ਸਿੱਖ ਉਹ ਵੀ ਆਉਂਦੇ ਵੀ ਜਿਹਨਾਂ ਘੋੜਿਆਂ ਕਰਕੇ ਏਡਾ ਵੱਡਾ ਜੰਗ ਹੋਇਆ ਵੀ ਬਾਦਸ਼ਾਹ ਦੇ ਘੋੜੇ ਲਿਆਂਦੇ ਸਨ ਉੱਥੋਂ ਕੱਢ ਕੇ ਬਾਬਾ ਬਿਧੀ ਚੰਦ ਸਾਹਿਬ ਨੇ, ਤੋ ਕਰਤਾਰਪੁਰ ਸਾਹਿਬ ਦੀ ਸੰਗਤ ਨੇ ਵੀ ਆ ਕੇ ਦਰਸ਼ਨ ਕੀਤੇ। ਪਰਿਵਾਰ ਚ ਬੜਾ ਉਤਸ਼ਵ ਹੋਇਆ। ਕਈ ਮਹੀਨਿਆਂ ਬਾਅਦ ਮਹਾਰਾਜ ਜੀ ਆਏ ਨੇ ਵਾਪਸ ਪਰਿਵਾਰ ਚ, ਘਿਓ ਦੇ ਦੀਵੇ ਬਾਲ ਕੇ ਦੀਪਮਾਲਾ ਕੀਤੀ ਗਈ ਪੂਰੇ ਨਗਰ ਵਿੱਚ। ਸੰਗਤ ਨੇ ਬੜਾ ਚਾਅ ਕੀਤਾ, ਆਤਿਸ਼ਬਾਜ਼ੀਆਂ ਚਲਾਈਆਂ ਗਈਆਂ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੰਗ ਜਿੱਤ ਕੇ, ਉਹ ਵੀ ਬਾਦਸ਼ਾਹ ਦੀਆਂ ਫੌਜਾਂ ਨੂੰ ਹਰਾ ਕੇ, ਜਿਸ ਬਾਦਸ਼ਾਹ ਦੇ ਸਾਹਮਣੇ ਕੋਈ ਨਹੀਂ ਅੜ ਸਕਦਾ, ਉਹਦੀਆਂ ਫੌਜਾਂ ਨੂੰ ਹਰਾ ਕੇ ਮਹਾਰਾਜ ਜੰਗ ਚ ਫਤਿਹ ਪ੍ਰਾਪਤ ਕਰਕੇ ਆਏ ਹੈ। ਤੋ ਬੜਾ ਵੱਡਾ ਉਤਸ਼ਵ ਹੋਇਆ ਕਰਤਾਰਪੁਰ ਸਾਹਿਬ ਚ। ਸੰਗਤ ਨੇ, ਪਰਿਵਾਰ ਨੇ ਬੜੀ ਭਾਰੀ ਖੁਸ਼ੀ ਮਨਾਈ।
ਦੀਪ ਮਾਲਕਾ ਬੋ ਕਰੀ ਕਰ ਗਰੀ ਬਜ਼ਾਰਾ।
ਦੀਪ ਮਾਲਾ ਕੀਤੀ ਗਲੀਆਂ ਵਿੱਚ, ਬਾਜ਼ਾਰਾਂ ਵਿੱਚ, ਘਰਾਂ ਵਿੱਚ ਦੀਵੇ ਬਾਲ ਕੇ ਰੱਖੇ ਗਏ। ਦੀਪ ਮਾਲਾ ਕਰਨ ਦਾ ਮਤਲਬ ਹੁੰਦਾ ਖਾਲਸਾ ਜੀ, ਦੀਵੇ ਜਗਾਉਣਾ ਖੁਸ਼ੀ ਦਾ ਪ੍ਰਤੀਕ ਹੈ। ਆਪਣੀ ਖੁਸ਼ੀ ਨੂੰ ਜ਼ਾਹਰ ਕਰਨ ਦਾ ਇਹ ਪ੍ਰਕਾਰ ਹੈ ਕਿ ਖੁਸ਼ੀ ਜ਼ਾਹਰ ਕਰਨ ਵਾਸਤੇ ਦੀਪ ਮਾਲਾ ਕੀਤੀ ਜਾਂਦੀ। ਵਿਦੇਸ਼ਾਂ ਵਿੱਚ ਵੀ ਜਦੋਂ ਉਹਨਾਂ ਨੂੰ ਖੁਸ਼ੀ ਹੁੰਦੀ, ਉਹ ਲਾਈਟਾਂ ਆਦਿਕ ਲਾ ਕੇ ਆਲੇ ਦੁਆਲੇ ਬਹੁਤ ਸਾਰੀਆਂ ਲੜੀਆਂ ਲਾ ਕੇ ਤੇ ਫਿਰ ਉਹਦਾ ਪ੍ਰਕਾਸ਼ ਕਰਕੇ ਉਹ ਆਪਣੀ ਖੁਸ਼ੀ ਜ਼ਾਹਰ ਕਰਦੇ। ਭਾਰਤ ਵਿੱਚ ਵੀ ਇਹੀ ਵਿਧਾਨ ਹੈ ਕਿ ਖੁਸ਼ੀ ਵਾਲੇ ਦਿਨ ਦੀਵੇ ਜਗਾਏ ਜਾਂਦੇ ਹਨ ਔਰ ਦੀਪਮਾਲਾ ਕੀਤੀ ਜਾਂਦੀ ਹੈ। ਤੋ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਆਮਦ ਤੇ ਪੂਰੇ ਨਗਰ ਨਿਵਾਸੀਆਂ ਨੇ ਗਲੀਆਂ ਚ, ਬਾਜ਼ਾਰਾਂ ਵਿੱਚ, ਘਰਾਂ ਵਿੱਚ ਦੀਪਮਾਲਾ ਕੀਤੀ ਹੈ।
ਅਤ ਆਨੰਦ ਸਭ ਮੈਂ ਪਿਓ ਜਿਵ ਰਾਵਣ ਮਾਰਾ।
ਕਹਿੰਦੇ ਇੰਨਾ ਆਨੰਦ ਵਰਤਿਆ ਸਾਰੇ ਸਿੱਖਾਂ ਚ, ਕਹਿੰਦੇ ਜਿਵੇਂ ਰਾਵਣ ਨੂੰ ਮਾਰ ਕੇ ਆਏ ਸੀ ਨਾ ਭਗਵਾਨ ਰਾਮ ਚੰਦਰ ਜੀ, ਤੇ ਰਾਵਣ ਨੂੰ ਮਾਰਨ ਤੋਂ ਬਾਅਦ ਲੋਕਾਂ ਦੇ ਅੰਦਰ ਆਨੰਦ ਵਰਤਿਆ ਸੀ ਵੀ ਦੁਰਾਚਾਰੀ ਰਾਕਸ਼ ਮਾਰਿਆ ਗਿਆ। ਕਹਿੰਦੇ ਉਦਾਂ ਦਾ ਹੀ ਆਨੰਦ ਸਿੱਖਾਂ ਅੰਦਰ ਵਰਤ ਰਿਹਾ ਵੀ ਲੱਲਾ ਬੇਗ ਵਰਗੇ ਦਾਨਵ ਜਿਹੜੇ ਗੁਰੂ ਘਰ ਦੇ ਉੱਤੇ ਚੜ ਕੇ ਆਏ ਸੀ, ਕੰਬਰ ਬੇਗ ਵਰਗੇ, ਉਹਨਾਂ ਨੂੰ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਾਰ ਕੇ ਆਏ ਆ। ਬੜਾ ਹੀ ਆਨੰਦ, ਬਹੁਤ ਹੀ ਖੇੜਾ ਗੁਰਸਿੱਖਾਂ ਦੇ ਅੰਦਰ ਵਰਤ ਰਿਹਾ।
ਰਾਮ ਚੰਦਪੁਰੇ ਆਪਣੇ ਮਿਲ ਕਰ ਪਰਿਵਾਰ।
ਜਿਵੇਂ ਰਾਵਣ ਨੂੰ ਮਾਰ ਕੇ ਲੰਕਾ ਫਤਿਹ ਕਰਕੇ ਸ਼੍ਰੀ ਰਾਮ ਚੰਦਰ ਜੀ ਅਯੁੱਧਿਆ ਵਾਪਸ ਆਏ, ਆਪਣੇ ਪਰਿਵਾਰ ਨੂੰ ਮਿਲੇ ਤੇ ਬੜੀ ਖੁਸ਼ੀ ਵਰਤੀ ਸੀ। ਕਹਿੰਦੇ ਇਹਨ ਬਿਨ ਉਦਾਂ ਦਾ ਹੀ ਖੇੜਾ ਬਣਿਆ, ਜੰਗ ਲੜ ਕੇ ਦੁਸ਼ਮਣਾਂ ਦਾ ਨਾਸ਼ ਕਰਕੇ, ਰਾਕਸ਼ਾਂ ਦਾ ਨਾਸ਼ ਕਰਕੇ। ਉਹ ਰਾਕਸ਼ੀ ਹੁੰਦੇ ਆ ਜਿਹੜੇ ਧਰਮ ਸਥਾਨਾਂ ਤੇ ਚੜ ਕੇ ਆਉਣ, ਬੰਦੇ ਥੋੜੀ ਹੁੰਦੇ ਆ। ਜਿਹੜੇ ਧਰਮ ਸਥਾਨਾਂ ਤੇ ਗੁਰੂ ਪੀਰਾਂ ਤੇ ਚੜ੍ਹਾਈ ਕਰਕੇ ਆਉਣ, ਉਹ ਰਾਕਸ਼ੀ ਹੁੰਦੇ ਆ, ਦਾਨਵ ਵੀ ਹੁੰਦੇ ਆ। ਉਹਨਾਂ ਦਾਨਵਾਂ ਨੂੰ ਮਾਰਨਾ ਪਾਪ ਨਹੀਂ ਹੈ, ਉਹਨਾਂ ਦਾਨਵਾਂ ਦਾ ਵੱਧ ਕਰਨਾ ਬੜਾ ਵੱਡਾ ਪੁੰਨ ਹੁੰਦਾ ਹੈ। ਇਹ ਬੜਾ ਵੱਡਾ ਮਹਾਤਮ ਹੁੰਦਾ ਇਹਦਾ, ਦਾਨਵ ਦਾ ਵੱਧ ਕਰਨ ਦਾ ਪੁੰਨ ਹੁੰਦਾ। ਨਹੀਂ ਤਾਂ ਬੰਦਾ ਮਾਰਨ ਦਾ ਤਾਂ ਗੁਨਾਹ ਹੁੰਦਾ ਨਾ, ਬੰਦੇ ਨੂੰ ਮਾਰਨ ਦਾ ਗੁਨਾਹ ਹੈ, ਦਾਨਵ ਨੂੰ ਮਾਰਨ ਦਾ ਗੁਨਾਹ ਥੋੜ੍ਹੀ ਆ। ਜਿਹੜਾ ਗੁਰੂ ਘਰ ਚੜ੍ਹ ਕੇ ਆਵੇ ਉਹ ਤਾਂ ਦਾਨਵ ਹੈ, ਧਰਮ ਸਥਾਨ ਤੇ ਚੜ੍ਹ ਕੇ ਆਵੇ ਜਿੱਥੇ ਭਗਤੀ ਦਾ ਉਪਦੇਸ਼ ਦਿੱਤਾ ਜਾਂਦਾ, ਜਿੱਥੇ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਦੀਆਂ ਛਹਿਬਰਾਂ ਲੱਗਦੀਆਂ, ਉੱਥੇ ਕੋਈ ਰਾਕਸ਼ੀ ਬਿਰਤੀ ਲੈ ਕੇ ਚੜ੍ਹ ਕੇ ਆਵੇ, ਉਹਨਾਂ ਨੂੰ ਮਾਰਨਾ ਇਹ ਬੜਾ ਵੱਡਾ ਪੁੰਨ ਦਾ ਕਾਰਜ ਹੈ। ਪੂਰੀ ਦੁਨਿਆਈ ਤੇ ਪੁੰਨ ਹੁੰਦਾ, ਪਰ ਉਪਕਾਰ ਹੁੰਦਾ। ਤੋ ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਏਡਾ ਵੱਡਾ ਪੁੰਨ ਕਰਕੇ ਆਏ ਆ, ਦਾਨਵਾਂ ਨੂੰ ਮਾਰ ਕੇ ਆਏ ਆ, ਰਾਕਸ਼ਾਂ ਨੂੰ। ਤੋ ਗਰੀਬ ਨਵਾਜ ਪਾਤਸ਼ਾਹ ਜੀ ਦੀ ਆਮਦ ਤੇ ਪਰਿਵਾਰ ਦੇ ਵਿੱਚ ਮਿਲਣ ਤੇ ਬਹੁਤ ਖੁਸ਼ੀ, ਬੜਾ ਉਤਸ਼ਵ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਹੋਇਆ।
ਦੋਹਰਾ ਨਿਜ ਕਰ ਪੈਂਦੇ ਖਾਨ ਸੁਣ ਆਇਓ ਕਰਤੇ ਉਤਾਲ।
ਉਧਰ ਪੈਂਦੇ ਖਾਂ ਮਹਾਰਾਜ ਛੇਵੇਂ ਪਾਤਸ਼ਾਹ ਦਾ ਪਾਲਿਆ ਹੋਇਆ ਸੀ, ਪੁੱਤਰਾਂ ਵਾਂਗੂ ਰੀਝਾਂ ਨਾਲ ਪਾਲਿਆ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ। ਤੋ ਪੈਂਦਾ ਉਹ ਕਰਤਾਰਪੁਰ ਸਾਹਿਬ ਦੇ ਨੇੜੇ ਹੀ ਉਹਦਾ ਨਗਰ ਸੀ। ਉਹਨੂੰ ਖਬਰ ਹੋਈ ਆਪਣੇ ਨਗਰ ਚ ਕਿ ਛੇਵੇਂ ਪਾਤਸ਼ਾਹ ਜੀ ਆ ਗਏ ਨੇ ਕਰਤਾਰਪੁਰ ਸਾਹਿਬ। ਬੜੀ ਕਾਹਲ ਕੀਤੀ ਉਹਨੇ ਵੀ ਛੇਤੀ ਨਾਲ ਚੱਲ ਕੇ ਦਰਸ਼ਨ ਕਰਾਂ। ਇਹਦਾ ਮਾਂ ਪਿਓ ਮਰ ਗਿਆ ਛੋਟੇ ਹੁੰਦੇ ਦਾ, ਮਹਾਰਾਜ ਜੀ ਨੇ ਰੀਝ ਨਾਲ ਪਾਲਿਆ, ਫਿਰ ਇਹਨੂੰ ਵਿਆਹਿਆ, ਇਹਦੇ ਲਈ ਘਰ ਬਾਰ ਤਿਆਰ ਕਰਾਇਆ, ਹਰ ਵਸਤੂ ਦੀ ਲੋੜ ਇਹਦੀ ਪੂਰੀ ਕੀਤੀ। ਤੋ ਮਹਾਰਾਜ ਨੇ ਬੜੀ ਦਇਆ ਕੀਤੀ ਸੀ ਪੈਂਦੇ 'ਤੇ। ਤੋ ਪੈਂਦੇ ਨੂੰ ਜਦੋਂ ਖਬਰ ਹੋਈ ਕਿ ਛੇਵੇਂ ਪਾਤਸ਼ਾਹ ਜੀ ਆਏ ਨੇ, ਬੜੀ ਕਾਹਲੀ ਨਾਲ ਆਪਣੇ ਨਗਰ ਤੋਂ ਚੱਲ ਪਿਆ। ਵੱਡੇ ਮੀਰੇ ਦਾ ਪਿੰਡ ਸੀ ਜਿੱਥੋਂ ਦਾ ਇਹ ਰਹਿਣ ਵਾਲਾ ਸੀ।
ਵਿਧੀ ਚੰਦ ਕੋ ਮਿਲਤ ਪਾ ਕਰ ਸਲਾਮ ਤਤਕਾਲ।
ਪੈਂਦੇ ਖਾਂ ਪਹਿਲਾਂ ਜਦੋਂ ਗੁਰੂ ਘਰ ਪੁੱਜਾ, ਮਹਾਰਾਜ ਜੀ ਮਹਿਲਾਂ ਵਿੱਚ ਸਨ, ਤੋ ਸ਼ਾਮ ਜੇ ਦੇ ਸਮੇਂ ਇਹ ਆਇਆ ਤੇ ਬਾਬਾ ਵਿਧੀ ਚੰਦ ਸਾਹਿਬ ਜੀ ਗੁਰੂ ਘਰ ਦੇ ਮਹਾਨ ਸੇਵਕ, ਉਹਨਾਂ ਨੂੰ ਆ ਕੇ ਪੈਂਦੇ ਖਾਂ ਮਿਲਿਆ। ਉਹਨਾਂ ਦੇ ਨਾਲ ਪਹਿਲਾਂ ਆ ਕੇ ਨੇ ਮੁਲਾਕਾਤ ਕੀਤੀ ਔਰ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਸਲਾਮ ਕਰਕੇ ਨਮਸਕਾਰ ਕਰਕੇ ਮਿਲਿਆ, ਕਿਉਂਕਿ ਬਾਬਾ ਵਿਧੀ ਚੰਦ ਸਾਹਿਬ ਜੀ ਦਾ ਗੁਰੂ ਘਰ ਵਿੱਚ ਬਹੁਤ ਅਦਬ ਸਤਿਕਾਰ ਸੀ। ਤੋ ਪੈਂਦੇ ਖਾਂ ਉਮਰ ਕਰਕੇ ਵੀ ਛੋਟਾ ਸੀ ਤੇ ਗੁਰੂ ਘਰ ਵਿੱਚ ਵੱਡਾ ਰੁਤਬਾ ਸੀ ਬਾਬਾ ਜੀ ਦਾ। ਤੋ ਇਹਨੇ ਸੀਸ ਝੁਕਾਇਆ ਬਾਬਾ ਜੀ ਨੂੰ, ਨਮਸਕਾਰ ਕੀਤੀ ਤੇ ਬੜੇ ਅਦਬ ਭਾਵ ਨਾਲ ਆ ਕੇ ਬਾਬਾ ਜੀ ਨੂੰ ਮਿਲਿਆ।
ਨਿਸ਼ਾਨੀ ਚੰਦ ਸਤਿਗੁਰ ਕੀ ਸੁਧ ਬੂਝ ਜਬ ਮੰਦਰ ਨਿਜ ਮਾਈ।
ਪੁੱਛਿਆ ਬਾਬਾ ਜੀ ਛੇਵੇਂ ਪਾਤਸ਼ਾਹ ਕਿੱਥੇ ਨੇ? ਬਾਬਾ ਜੀ ਨੇ ਦੱਸਿਆ ਵੀ ਸਤਿਗੁਰੂ ਜੀ ਇਸ ਵੇਲੇ ਆਪਣੇ ਮਹਿਲਾਂ 'ਚ ਨੇ, ਆਪਣੇ ਨਿਜ ਮੰਦਰਾਂ 'ਚ ਨਿਜ ਆਸਣਾਂ ਦੇ ਵਿੱਚ ਬਿਰਾਜਮਾਨ ਹਨ। ਜਦੋਂ ਇਹਨੇ ਸਾਰੀ ਖਬਰ ਲੈ ਲਈ ਕਿ ਗੁਰੂ ਪਾਤਸ਼ਾਹ ਜੀ ਆਪਣੇ ਮਹਿਲਾਂ ਵਿੱਚ ਬਿਰਾਜ ਰਹੇ ਨੇ, ਇਸ ਵੇਲੇ ਦਰਸ਼ਨ ਨਹੀਂ ਹੋਣੇ, ਮਹਾਰਾਜ ਜੀ ਦੇ ਦਰਸ਼ਨ ਸਵੇਰੇ ਹੋਣਗੇ ਕੱਲ੍ਹ ਨੂੰ ਜਦੋਂ ਦੀਵਾਨ ਸਜੇਗਾ, ਇਸ ਵੇਲੇ ਸਤਿਗੁਰੂ ਜੀ ਬਿਰਾਜ ਰਹੇ ਨੇ ਆਪਣੇ ਮਹਿਲਾਂ 'ਚ, ਤੋ ਉਸ ਪਾਸੇ ਜਾਣ ਤੋਂ ਇਹ ਰੁਕ ਗਿਆ, ਨਹੀਂ ਗਿਆ।
ਬੈਠ ਨਿਕਟ ਕਰ ਬਾਰਤਾ ਕਿਮ ਪੀਰਨ ਮਾਈ।
ਫਿਰ ਬਾਬਾ ਜੀ ਦੇ ਕੋਲ ਬਹਿ ਗਿਆ ਤੇ ਬਹਿ ਕੇ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਨਾਲ ਜੰਗ ਦੀਆਂ ਗੱਲਾਂ ਛੇੜ ਲਈਆਂ, ਕਿਉਂਕਿ ਪਤਾ ਸੀ ਇਹਨੂੰ ਕਿ ਸਤਿਗੁਰੂ ਜੀ, ਕਿਉਂਕਿ ਜਿਹੜਾ ਜੰਗ ਹੋਇਆ ਗੁਰੂ ਸਰ ਮਹਾਰਾਜ ਦਾ, ਇਹਦਾ ਚਰਚਾ ਪੂਰੇ ਹਿੰਦੁਸਤਾਨ ਵਿੱਚ ਹੋਇਆ ਸੀ। ਉਹਦਾ ਕਾਰਨ ਕੀ ਸੀ ਕਿ ਬਾਦਸ਼ਾਹ ਨਾਲ ਲੜਨ ਵਾਲੀ ਕੋਈ ਫੌਜ ਨਹੀਂ ਸੀ, ਬਾਦਸ਼ਾਹ ਦੇ ਖਿਲਾਫ ਨਹੀਂ ਸੀ ਕੋਈ ਭੁਗਤਦਾ ਲੜਦਾ, ਇਹ ਕੇਵਲ ਗੁਰੂ ਹਰਗੋਬਿੰਦ ਸਾਹਿਬ ਜੀ ਸਨ ਜਿਹੜੇ ਲੜੇ ਵੀ ਤੇ ਜਿੱਤੇ ਵੀ। ਇਸ ਕਰਕੇ ਚਰਚਾ ਘਰ ਘਰ 'ਚ ਹੋਈ ਪੂਰੇ ਹਿੰਦੁਸਤਾਨ 'ਚ। ਤੋ ਪੈਂਦੇ ਖਾਂ ਨੂੰ ਵੀ ਇਹ ਖਬਰ ਮਿਲ ਗਈ ਸੀ ਕਿ ਛੇਵੇਂ ਪਾਤਸ਼ਾਹ ਜੰਗ ਲੜ ਕੇ ਆਏ ਨੇ। ਇਹ ਫਿਰ ਬਾਬਾ ਵਿਧੀ ਚੰਦ ਸਾਹਿਬ ਜੀ ਨੂੰ ਜੰਗ ਬਾਰੇ ਪੁੱਛਣ ਲੱਗ ਪਿਆ, ਕਹਿੰਦਾ ਜੀ ਉੱਥੇ ਕਿਵੇਂ ਜੰਗ ਹੋਇਆ, ਕਿੰਨੀ ਕੁ ਫੌਜ ਆਈ ਸੀ ਚੜ੍ਹ ਕੇ, ਕਿਸ ਤਰੀਕੇ ਨਾਲ ਜੰਗ ਚੱਲਿਆ। ਫਿਰ ਸੁਣ ਕੇ ਬਾਬਾ ਵਿਧੀ ਚੰਦ ਸਾਹਿਬ ਜੀ ਨੇ ਪੈਂਦੇ ਖਾਂ ਨੂੰ ਜੰਗ ਦਾ ਸਾਰਾ ਪ੍ਰਸੰਗ ਸੁਣਾਇਆ ਕਿ ਕਿਵੇਂ ਫੌਜ ਆਈ ਚੜ੍ਹ ਕੇ, ਕਿਵੇਂ ਲੜਾਈ ਹੋਈ। ਮਹਾਰਾਜ ਜੀ ਦਾ ਇੱਕ ਘੋੜਾ ਵੀ ਉੱਥੇ ਸ਼ਹੀਦੀ ਪਾ ਗਿਆ, ਭਾਈ ਜੇਠਾ ਜੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਇਹ ਗੱਲਾਂ ਪੈਂਦੇ ਖਾਂ ਸੁਣ ਰਿਹਾ ਤੇ ਫਿਰ ਬੜੇ ਹੰਕਾਰ ਦੇ ਵਿੱਚ ਕਹਿੰਦਾ, ਜੇ ਮੈਂ ਉੱਥੇ ਹੁੰਦਾ ਨਾ, ਮੈਂ ਭਾਈ ਜੇਠੇ ਨੂੰ ਸ਼ਹੀਦ ਨਹੀਂ ਸੀ ਹੋਣ ਦੇਣਾ। ਕਹਿੰਦਾ ਜੇ ਮੈਂ ਉੱਥੇ ਹੁੰਦਾ, ਮੈਂ ਗੁਰੂ ਹਰਗੋਬਿੰਦ ਸਾਹਿਬ ਦਾ ਘੋੜਾ ਨਹੀਂ ਸੀ ਸ਼ਹੀਦ ਹੋਣ ਦੇਣਾ, ਮਹਾਰਾਜ ਜੀ ਨੂੰ ਜੰਗ 'ਚ ਜਾਣ ਹੀ ਨਹੀਂ ਸੀ ਦੇਣਾ। ਕਹਿੰਦਾ ਮੈਂ ਤਾਂ ਇਕੱਲੇ ਨੇ ਹੀ ਭਜਾ ਦੇਣੇ ਸੀ, ਸਾਰੇ ਅੱਗੇ ਲਾ ਕੇ ਮਾਰ ਦੇਣੇ ਸੀ। ਇਹ ਨਹੀਂ ਪਤਾ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕੀ ਖੇਡ ਵਰਤਾਈ ਆ ਉੱਥੇ। ਇਹ ਹੰਕਾਰ ਨਹੀਂ ਪੈਂਦੇ ਖਾਂ ਦਾ ਨਾਸ਼ ਕੀਤਾ, ਜਿਸ ਦਾ ਵੀ ਨਾਸ਼ ਹੋਇਆ ਹੰਕਾਰ ਨਹੀਂ ਕੀਤਾ। ਬੜੇ ਬੜੇ ਹੰਕਾਰੀਆ ਨਾਨਕ ਗਰਭ ਗਲੇ, ਹੰਕਾਰ ਨਹੀਂ ਖਤਮ ਕੀਤਾ ਜਿਸ ਨੂੰ ਕੀਤਾ, ਜਿਸ ਦਾ ਵੀ ਨਾਸ਼ ਹੋਇਆ। ਤੋ ਹੰਕਾਰ ਮਤ ਭ੍ਰਸ਼ਟ ਕਰ ਦਿੰਦਾ। ਤੋ ਕਰਤਾਰਪੁਰ ਸਾਹਿਬ ਦੇ ਜੰਗ ਦਾ ਮੂਲ ਕਾਰਨ ਵੀ ਪੈਂਦਾ ਹੀ ਬਣਿਆ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਿਵਾਜ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖ ਇਸ ਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ,
ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ,
ਮੇਰਾ ਸਿੱਖੀ ਸਿਦਕ ਨਾ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ,
ਮੇਰਾ ਸਿੱਖੀ ਸਿਦਕ ਨਾ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ,
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬਮ
ਪੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਸਦਾ ਬਵੇਕ
ਹੇ ਅਪਰੰਪਰ ਹਰ ਹਰੇ
ਹੈ ਪੀਓਣ ਹਾਰੇ
ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰੇ
ਹੇ ਠਾਕੁਰ ਹੋ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲੇ
ਏਕ ਅੱਖਰ ਹਰ ਮਨ ਬਸਤ
ਨਾਨਕ ਓਤੇ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੀ ਉਤਾਰਨ ਹਾਰੇ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰੀ ਉਤਾਰਨ ਹਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।